ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸੰਗਤਾਂ ਨੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਇਆ। ਸੰਗਤੀ ਰੂਪ ਵਿੱਚ ਗੁਰੂ ਚਰਨਾਂ ਵਿੱਚ ਬੈਠ ਕਰਕੇ ਸ਼ਾਮ ਦੇ ਦੀਵਾਨ ਵਿੱਚ ਆਪਾਂ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਜਿੱਥੇ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ ਦੀ ਕਾਰ ਕੀਤੀ ਹੈ, ਉੱਥੇ ਗੁਰੂ ਹੁਕਮ ਅਨੁਸਾਰ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਲਵਾਈਆਂ, ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ, ਜਿਸ ਦਾ ਫਲ ਮਿਲਦਾ ਹੈ ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ। ਐਸੀ ਅਮੋਲਕ ਦਾਤ ਜਿਸ ਨੂੰ ਗੁਰੂ ਮਹਾਰਾਜ ਜੀ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ ਦਾ ਰੁਤਬਾ ਦਿੱਤਾ, ਉਸ ਨੂੰ ਆਪਾਂ ਸਮੂਹ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਪ੍ਰਾਪਤ ਕੀਤਾ। ਔਰ ਇਸ ਸ਼੍ਰੋਮਣੀ ਕਰਮ ਨੂੰ ਆਪਾਂ ਸਮੂਹ ਸੰਗਤਾਂ ਨੇ ਗੁਰੂ ਚਰਨਾਂ ਵਿੱਚੋਂ ਕੀਤਾ, ਔਰ ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਗੁਰੂ ਜਸ ਸਰਵਣ ਕਰਾ ਕੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਦੁਆਰਾ ਉਸ ਮਾਲਕ ਦੇ ਨਾਲ ਜੋੜਿਆ। ਅਰਦਾਸ ਕਰਨ ਤੋਂ ਉਪਰੰਤ ਸਤਿਗੁਰੂ ਗੁਰੂ ਅਮਰਦਾਸ ਗਰੀਬ ਨਿਵਾਜ ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ, ਜਿਸ ਵਿੱਚ ਗੁਰਦੇਵ ਜੀ ਨੇ ਜੋ ਸਾਰੀ ਗੁਰੂ ਕੀ ਬਾਣੀ ਦਾ ਸਿਧਾਂਤ ਹੈ, ਜੋ ਸਾਰੀ ਗੁਰੂ ਕੀ ਬਾਣੀ ਦੀ ਪ੍ਰੇਰਣਾ ਹੈ, ਜੋ ਵਾਰੰਵਾਰ ਸਤਿਗੁਰਾਂ ਨੇ ਗੁਰੂ ਕੀ ਬਾਣੀ ਵਿੱਚ ਉਪਦੇਸ਼ ਦਿੱਤਾ, ਉਸ ਕਰਮ ਨੂੰ ਕਰਨ ਵਾਸਤੇ ਸਾਹਿਬਾਂ ਨੇ ਸਾਨੂੰ ਰਸਤਾ ਦੱਸਿਆ ਔਰ ਸਾਨੂੰ ਉਸ ਮਾਰਗ ਦੇ ਧਾਰਨੀ ਬਣਨ ਵਾਸਤੇ ਪ੍ਰੇਰਣਾ ਦਿੱਤੀ ਹੈ। ਉਹ ਮਾਰਗ ਕੀ ਹੈ? ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਏਕੋ ਜਪ ਏਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਕਿਉਂਕਿ ਸਾਡੀ ਇਸ ਮਨੁੱਖਾ ਜਨਮ ਦਾ ਪ੍ਰਯੋਜਨ ਹੈ, ਜੋ ਆਪਾਂ ਨੇ ਥੋੜ੍ਹਾ ਸਮਾਂ ਪਹਿਲਾਂ ਉਸ ਨੂੰ ਦੁਹਰਾਇਆ, ਸਤਿਗੁਰਾਂ ਨੇ ਪ੍ਰੇਰਣਾ ਦਿੱਤੀ ਹੈ ਕਿ ਸਾਡਾ ਸਾਰਿਆਂ ਦਾ ਮੰਤਵ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਤੇ ਗੋਬਿੰਦ ਦੇ ਨਾਲ ਮਿਲਣ ਦਾ ਰਸਤਾ ਕੀ ਹੈ? ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਰਸਤੇ ਦਾ ਜੋ ਹੈ ਨਿਰੂਪਣ ਕੀਤਾ, ਸਾਨੂੰ ਸਪਸ਼ਟਤਾ ਕੀਤੀ ਹੈ। ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੰਗ ਮੰਗੀ ਹੈ, ਹੇ ਮਾਲਕ ਕਿਰਪਾ ਕਰ, ਮੈਂ ਤੇਰੇ ਨਾਲ ਅਭੇਦ ਹੋਣਾ ਚਾਹੁੰਦਾ ਇਸੇ ਜਨਮ ਦੇ ਵਿੱਚ, ਅਤੇ ਜੀਵ ਮੇਰੇ ਪਾਸ ਇੱਕ ਹੈ, ਰਸਤਾ ਬੜਾ ਲੰਬਾ ਹੈ, ਕਿਰਪਾ ਕਰ ਇੱਕ ਜੀਵ ਨੂੰ ਲੱਖਾਂ ਜੀਵਾਂ ਬਣਾ ਦੇ। ਹੇ ਮਾਲਕ, ਲੱਖਾਂ ਨਾਲ ਵੀ ਜਿਹੜਾ ਬਹੁਤਾ ਸਮਾਂ ਲੱਗੇਗਾ, ਕਿਰਪਾ ਕਰ 20 ਲੱਖ ਜੀਵ ਦੀ ਬਖਸ਼ਿਸ਼ ਕਰ ਦੇ, ਔਰ ਇਸ 20 ਲੱਖ ਜੀਵ ਦੇ ਨਾਲ ਮੈਂ ਕੀ ਕਰਾਂ? ਮੁੜ ਕੇ ਵਾਰੰਵਾਰ ਪ੍ਰਭ ਜਪੀਆ ਦੀ ਕਾਰ ਕਰਕੇ ਇਸ ਮਾਰਗ ਉੱਤੇ ਚੱਲ ਕੇ ਮੈਂ ਤੇਰੇ ਨਾਲ ਅਭੇਦ ਹੋ ਜਾਵਾਂ, ਤੇਰੇ ਵਿੱਚ ਜਿਹੜਾ ਲੀਨ ਹੋ ਜਾਵਾਂ। ਔਰ ਇਸ ਨੂੰ ਗੁਰੂ ਮਹਾਰਾਜ ਜੀ ਨੇ ਪੌੜੀਆਂ ਲਿਖੀਆਂ, ਰਸਤਾ ਨਿਰੂਪਣ ਕੀਤਾ, ਰਸਤੇ ਦਾ ਸੰਕੇਤ ਦਿੱਤਾ। ਹਰ ਰੋਜ਼ ਆਪਾਂ ਪੜ੍ਹਦੇ ਹਾਂ, ਕਿਰਪਾ ਪਰ ਮਾਲਕ ਇੱਕ ਦੂ ਜੀਵ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ। ਕਿਉਂਕਿ ਇਹੀ ਰਸਤਾ ਹੈ, ਹੋਰ ਕੋਈ ਰਸਤਾ ਨਹੀਂ ਹੈ। ਨਾ ਉਸ ਪ੍ਰਭੂ ਨੂੰ ਇਸ਼ਨਾਨ ਕਰਕੇ ਮਿਲਿਆ ਜਾਂਦਾ, ਨਾ ਦਾਨ ਕਰਕੇ ਮਨੂ ਮਾਲਕ ਦੀ ਪ੍ਰਾਪਤੀ ਹੁੰਦੀ ਹੈ, ਨਾ ਘਰ ਬਾਰ ਦਾ ਤਿਆਗ ਕਰਕੇ ਉਸ ਮਾਲਕ ਦੇ ਨਾਲ ਜੁੜਿਆ ਜਾ ਸਕਦਾ, ਨਾ ਕੋਈ ਹੱਠ ਯੋਗ ਦੇ ਕਰਮਾਂ ਦੁਆਰਾ ਉਸ ਮਾਲਕ ਨੂੰ ਜਿਹੜਾ ਹੈ ਮਿਲਿਆ ਜਾ ਸਕਦਾ, ਨਾ ਕੋਈ ਇਸੇ ਪ੍ਰਕਾਰ ਜੋ ਗਿਆਨ ਦੇ ਮਾਰਗ ਹਨ ਜੋ ਉਹਨਾਂ ਦੁਆਰਾ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਬਸ ਰਸਤਾ ਹੈ ਏਤ ਰਾਹੇ ਪਤ ਪਵੜੀਆਂ, ਅਤੇ ਮਿਲਦਾ ਕੀ ਹੈ? ਚੜ੍ਹੀਐ ਹੋਏ ਅਕੀਸ, ਇਹ ਸਿਮਰਨ ਦੀਆਂ ਪੌੜੀਆਂ ਚੜ੍ਹ ਕੇ ਇੱਕ ਈਸ਼ਵਰ ਦਾ ਰੂਪ ਜਗਿਆਸੂ ਬਣ ਜਾਂਦਾ, ਔਰ ਉਸ ਜਗਿਆਸੂ ਵਿੱਚ ਅਤੇ ਪ੍ਰਭੂ ਦੇ ਵਿੱਚ ਭੋਰਾ ਜਿੰਨਾ ਫਰਕ ਨਹੀਂ ਰਹਿ ਜਾਂਦਾ, ਉਹ ਤਾਂ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਔਰ ਜਿਨ੍ਹਾਂ ਨੇ ਇਸ ਮਾਰਗ ਉੱਤੇ ਚੱਲਿਆ ਉਹਨਾਂ ਨੇ ਆਪਣਾ ਤਜਰਬਾ ਵੀ ਗੁਰੂ ਕੀ ਬਾਣੀ ਵਿੱਚ ਲਿਖਣਾ ਕੀਤਾ, ਕਿਹਾ ਸੰਸਾਰ ਦੇ ਲੋਕੋ, ਇਸ ਰਸਤੇ ਦੇ ਅਸੀਂ ਧਾਰਨੀ ਬਣੇ ਹਾਂ, ਔਰ ਕਿਵੇਂ ਧਾਰਨੀ ਬਣੇ ਹਾਂ, ਔਰ ਕਿਸੋ ਕਿਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨ ਸਕੇ ਕੂਕਨੇ ਕਬੂ ਕੇ ਸੁਣੇ ਪੁਕਾਰ, ਬਾਬਾ ਕਬੀਰ ਜੀ ਦਾ ਫਰਮਾਨ ਹੈ। ਇਸ ਰਸਤੇ ਉੱਤੇ ਚੱਲਦਿਆਂ ਚੱਲਦਿਆਂ ਆਤਮਕ ਅਵਸਥਾ ਕੀ ਬਦਲੀ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਿੱਡੀ ਵੱਡੀ ਤਬਦੀਲੀ ਇਸ ਮਾਰਗ ਉੱਤੇ ਚੱਲਣ ਦੇ ਨਾਲ, ਕੇਸੋ ਕੇਸੋ ਕੂਕਣ ਦੇ ਨਾਲ, ਬਾਰੰਬਾਰ ਬਾਰ ਪ੍ਰਭ ਜਪੀਏ ਦੇ ਧਾਰਨੀ ਬਣਨ ਦੇ ਨਾਲ ਪ੍ਰਾਪਤ ਹੋਈ। ਅਜੇ ਵੀ ਸੰਤੁਸ਼ਟਤਾ ਨਹੀਂ ਹੋਈ, ਕਿਉਂਕਿ ਗੋਬਿੰਦ ਦੇ ਨਾਲ ਮਿਲਣ ਦੀ ਜਿਹੜੀ ਆ ਮੰਜ਼ਿਲ ਹੈ, ਪਰ ਅਜੇ ਪਰਮਾਤਮਾ ਵੱਖ ਹੈ। ਬਾਬਾ ਕਬੀਰ ਜੀ ਕਹਿੰਦੇ ਮੈਂ ਵੱਖਰਾ ਹਾਂ, ਸਾਡੀ ਹੋਂਦ ਵੱਖੋ ਵੱਖਰੀ ਬਣੀ ਹੋਈ ਹੈ। ਔਰ ਇਸ ਮਾਰਗ ਉੱਤੇ ਚੱਲਦੇ ਚੱਲਦੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਦਿਨ ਐਸੀ ਕੁ ਸੁਭਾਗੀ ਘੜੀ ਬਖਸ਼ਿਸ਼ ਕਰ ਦਿੱਤੀ ਅਤੇ ਐਸਾ ਆਨੰਦ ਐਸੀ ਦਾਤ ਦੇ ਦਿੱਤੀ ਹੈ, ਆਪਣੇ ਵਿੱਚ ਹੀ ਲੀਨਤਾ ਆਪਣੇ ਵਿੱਚ ਹੀ ਅਭੇਦਤਾ ਪ੍ਰਦਾਨ ਕਰ ਦਿੱਤੀ, ਜਿਸ ਨੂੰ ਬਾਬਾ ਕਬੀਰ ਜੀ ਨੇ ਲਿਖਿਆ, ਕਬੀਰ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਹੁਣ ਰਾਮ ਦੇ ਵਿੱਚ ਅਤੇ ਕਬੀਰ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਜਿਵੇਂ ਇੱਕ ਪਾਣੀ ਦੂਜੇ ਪਾਣੀ ਵਿੱਚ ਪਾ ਦਿੱਤਾ ਜਾਵੇ ਇੱਕ ਰੂਪ ਹੋ ਜਾਂਦਾ, ਵੱਖ ਨਹੀਂ ਕੀਤਾ ਜਾ ਸਕਦਾ। ਔਰ ਉਹ ਅਵਸਥਾ ਇਸ ਮਾਰਗ ਉੱਤੇ ਚੱਲਣ ਦੇ ਨਾਲ ਪ੍ਰਾਪਤ ਹੁੰਦੀ ਹੈ। ਫਿਰ ਕਈ ਵਾਰੀ ਇਸ ਰਸਤੇ ਉੱਤੇ ਚੱਲਣ ਵਾਸਤੇ ਆਪਾਂ ਸਵਾਲ ਵੀ ਕਰਦੇ ਹਾਂ ਕਿ ਉਸ ਮਾਰਗ ਦੇ ਕਿਵੇਂ ਧਾਰਨੀ ਬਣਨਾ, ਕਿਵੇਂ ਆਪਾਂ ਵਾਰੰਬਾਰ ਵਾਰ ਪ੍ਰਭ ਜੀ ਜਪੀਏ ਦੇ ਧਾਰਨੀ ਬਣੀਏ, ਕੋਈ ਢੰਗ ਕੋਈ ਤਰੀਕਾ ਕੋਈ ਵਸੀਲਾ ਸਾਨੂੰ ਪ੍ਰਾਪਤ ਹੋਵੇ, ਉਸ ਮਾਰਗ ਉੱਤੇ ਆਪਾਂ ਚੱਲੀਏ ਤਾਂ ਜੋ ਸਾਨੂੰ ਛੇਤੀ ਸਫਲਤਾ ਪ੍ਰਾਪਤ ਹੋ ਜਾਵੇ ਆਪਣੇ ਮਿਸ਼ਨ ਦੇ ਵਿੱਚ। ਇਸ ਦੀ ਪ੍ਰਾਪਤੀ ਵਾਸਤੇ ਆਪਾਂ ਦੇਹਧਾਰੀਆਂ ਨੂੰ ਪੁੱਛਦੇ ਹਾਂ, ਪਰ ਜੇ ਆਪਾਂ ਸਤਿਗੁਰੂ ਨੂੰ ਪੁੱਛੀਏ ਤਾਂ ਫਿਰ ਕਿਸੇ ਪ੍ਰਕਾਰ ਦੀ ਭਟਕਣਾ ਮਨ ਵਿੱਚੋਂ ਜਿਹੜੀ ਹੈ ਉਹ ਨਹੀਂ ਰਹੇਗੀ, ਔਰ ਮਨ ਦੀ ਸੰਤੁਸ਼ਟਤਾ ਪ੍ਰਾਪਤ ਹੋ ਜਾਵੇਗੀ। ਅਤੇ ਸਤਿਗੁਰੂ ਗਰੀਬ ਨਿਵਾਜ ਪ੍ਰਭੂ ਦਾ ਨਾਮ ਜਪਣ ਵਾਸਤੇ ਜਿੱਥੇ ਹੁਕਮ ਕਰਦੇ ਆ, ਪ੍ਰੇਰਨਾ ਦਿੰਦੇ ਆ, ਇਹ ਮਨ ਹਰ ਜੀ ਧਿਆਏ ਤੂੰ, ਹੇ ਮਨ ਤੂੰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਸੁਤੇ ਸਦੀ ਸਵਾਲ ਬਣ ਜਾਂਦਾ, ਮਹਾਰਾਜ ਕੋਈ ਢੰਗ ਦੱਸੋ ਕੋਈ ਤਰੀਕਾ ਦੱਸੋ, ਜਿਸ ਢੰਗ ਤਰੀਕੇ ਦੁਆਰੇ ਮੈਂ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਂ ਅਤੇ ਮੈਨੂੰ ਵੀ ਉਸ ਮਾਲਕ ਦਾ ਵਸਲ, ਮਾਲਕ ਦੀ ਨੇੜਤਾ, ਮਾਲਕ ਦੀ ਭੇਦਤਾ ਪ੍ਰਾਪਤ ਹੋ ਜਾਵੇ। ਅਤੇ ਸਤਿਗੁਰੂ ਕਹਿੰਦੇ ਦੋ ਕਰਮ ਆਪਣੇ ਜੀਵਨ ਵਿੱਚ ਧਾਰਨ ਕਰਕੇ ਜੇ ਤੂੰ ਪ੍ਰਭੂ ਦਾ ਨਾਮ ਜਪੇਗਾ ਤੈਨੂੰ ਲੋਕ ਪ੍ਰਲੋਕ ਦੀਆਂ ਵਡਿਆਈਆਂ ਪਰਮੇਸ਼ਰ ਦੇ ਦੇਵੇਗਾ, ਔਰ ਤੈਨੂੰ ਪ੍ਰਭੂ ਦੇ ਵਿੱਚ ਭੇਦਤਾ ਮਿਲ ਜਾਵੇਗੀ। ਉਹ ਕਰਮ ਕੀ ਹੈ? ਇੱਕ ਮਨ, ਇੱਕ ਤਾਂ ਇਕਾਗਰ ਮਨ ਹੋਣਾ, ਔਰ ਮਨ ਸਾਡਾ ਹੁਣ ਜਿਹੜਾ ਕਬ ਹੂੰ ਜੀੜਾ ਉਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਤ ਹੈ, ਚਾਰੇ ਕੁੰਡਾਂ ਭਾਲੇ ਦੀ ਕਾਰ ਕਰਦਾ। ਸਰੀਰ ਕਰਕੇ ਆਪਾਂ ਕਈ ਵਾਰੀ ਗੁਰੂ ਚਰਨਾਂ ਵਿੱਚ ਬੈਠੇ ਹੁੰਦੇ ਹਾਂ, ਪਰ ਮਨ ਜਿਹੜਾ ਉਹ ਖਿਨ ਪੂਰਬ ਖਿਨ ਪੱਛਮ ਜਿਉਂ ਚੱਕ ਘੁਮਿਆਰ ਭਵਾਇਆ, ਇੱਥੇ ਬੈਠਾ ਬੈਠਾ ਘਰਾਂ ਵਿੱਚ ਫੇਰਾ ਮਾਰ ਆਉਂਦਾ, ਔਰ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਫਿਰ ਕੇ ਕਾਰੋਬਾਰ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਮੁੜ ਕੇ ਫਿਰ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ। ਤਾਂ ਤਾਂ ਸਤਿਗੁਰੂ ਕਹਿੰਦੇ ਜਿਹੜਾ ਇਹ ਮਨ ਭਟਕਦਾ ਹੈ ਇਸ ਨੂੰ ਥਿਰ ਕਰਨਾ, ਇਕਾਗਰ ਕਰਨਾ। ਜਿੰਨਾ ਚਿਰ ਇਕਾਗਰ ਮਨ ਨਹੀਂ ਹੁੰਦਾ ਉਨ੍ਹਾਂ ਚਿਰ ਇਸ ਮੰਜ਼ਿਲ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਣੀ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਵਿੱਚ ਇਹੀ ਸਿੱਖਿਆ ਦਿੱਤੀ ਸੀ ਕਿ ਜੇ ਨਵਾਜ਼ ਪੜ੍ਹਦਿਆਂ ਹੋਇਆਂ ਮਨ ਜਿਹੜਾ ਘੋੜਿਆਂ ਵਛੇਰਿਆਂ ਦੇ ਵਿੱਚ ਜਾ ਔਰ ਘਰਾਂ ਵਿੱਚ ਘੁੰਮਦਾ ਜਾਂ ਘੋੜਿਆਂ ਵਛੇਰਿਆਂ ਦਾ ਵਪਾਰ ਕਰਦਾ, ਫਿਰ ਪ੍ਰਭੂ ਦੀ ਬੰਦਗੀ, ਪ੍ਰਭੂ ਦੀ ਇਬਾਦਤ ਨਹੀਂ ਕਰ ਰਿਹਾ। ਜਿੱਥੇ ਮਨ ਹੈ ਉੱਥੇ ਹੀ ਉਹਦੀ ਹਾਜ਼ਰੀ ਲੱਗਦੀ ਹੈ। ਪ੍ਰਭੂ ਪਰਮੇਸ਼ੁਰ ਅੱਲਾਹ ਤਾਲਾ ਦੇ ਦਰਬਾਰ ਵਿੱਚ ਉਹਦੀ ਗੈਰ ਹਾਜ਼ਰੀ ਲੱਗ ਜਾਂਦੀ ਹੈ। ਤਾਂ ਤੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਨੂੰ ਮੁੱਖ ਪ੍ਰੇਰਨਾ ਦਿੱਤੀ ਹੈ ਕਿ ਇਕਾਗਰ ਮਨ ਹੋ ਕਰਕੇ ਜਦੋਂ ਤੂੰ ਜਗਿਆਸੂ ਨਾਮ ਜਪੇਗਾ, ਦੂਸਰਾ ਕਰਮ ਕੀ ਕਰਨਾ? ਭਾਏ, ਭਾਏ ਦਾ ਭਾਵ ਆ ਪਿਆਰ। ਜਿਹਦਾ ਨਾਮ ਜਪਣਾ, ਜਿਹਦਾ ਸਿਮਰਨ ਕਰਨਾ, ਜਿਹਦੀ ਆਰਾਧਨਾ ਕਰਨੀ ਹੈ, ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਪਾਉਣਾ। ਔਰ ਜਿੱਥੇ ਵੀ ਗੁਰੂ ਮਹਾਰਾਜ ਜੀ ਨੇ ਨਾਮ ਜਪਣ ਦੀ ਗੱਲ ਕੀਤੀ ਆ, ਨਾਮ ਜਪਣ ਵਾਸਤੇ ਹੁਕਮ ਕੀਤਾ, ਉੱਥੇ ਸ਼ਬਦ ਜਾਂ ਭਾਏ ਵਰਤਿਆ ਜਾਂ ਰੰਗ ਵਰਤਣਾ ਕੀਤਾ, ਠਾਕਰ ਗਾਈਆ ਆਤਮ ਰੰਗ, ਰੰਗ ਦਾ ਭਾਵ ਪਿਆਰ ਵਿੱਚ ਭਿੱਜ ਕੇ ਪ੍ਰਭੂ ਦਾ ਨਾਮ ਜਪਣਾ। ਅਤੇ ਹੋਰ ਕੀ ਕਰਨਾ? ਸਰਣੀ ਪਾਵਨ, ਨਾਮ ਧਿਆਵਨ, ਸਹਿਜ ਸਮਾਵਨ, ਸੰਗ ਦੀ ਦਾਤਾਂ ਮਿਲਦੀਆਂ ਹਨ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ 20ਵੀਂ ਪੌੜੀ ਪੜ੍ਹਦੇ ਹਾਂ, ਉੱਥੇ ਵੀ ਗੁਰੂ ਮਹਾਰਾਜ ਜੀ ਨੇ ਭਰੀਆ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ, ਰੰਗ ਸ਼ਬਦ ਵਰਤਣਾ ਕੀਤਾ। ਪਿਆਰ ਵਿੱਚ ਭਿੱਜ ਕੇ ਪਰਮੇਸ਼ੁਰ ਦਾ ਨਾਮ ਜਪਣ ਦੇ ਨਾਲ ਆਤਮਾ ਸਵੱਛ ਹੋ ਜਾਂਦੀ ਹੈ, ਜਨਮਾਂ ਜਨਮਾਂਤਰਾਂ ਦੇ ਪਾਪ ਸੰਸਕਾਰ ਬੁਲਾ ਜਾਂਦੇ, ਦੂਰ ਹੋ ਜਾਂਦੇ ਆ। ਇੱਥੇ ਗੁਰੂ ਮਹਾਰਾਜ ਜੀ ਨੇ ਭਾਈ ਸ਼ਬਦ ਵਰਤਣਾ ਕੀਤਾ। ਭਾਈ ਦਾ ਭਾਵ ਆ ਪਿਆਰ। ਇਕਾਗਰ ਮਨ ਹੋ ਕਰਕੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਕੀ ਮਿਲਦਾ? ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ ਤਾਏ, ਹਰੀ ਲੋਕ ਪਰਲੋਕ ਦੀਆਂ ਵਡਿਆਈਆਂ ਦੇ ਦਿੰਦਾ, ਔਰ ਮੁੜ ਕੇ ਦੇ ਕੇ ਪਛਤਾਉਂਦਾ ਨਹੀਂ ਕਿ ਇਸ ਨੂੰ ਸਾਰੇ ਲੋਕ ਪਰਲੋਕ ਦੇ ਪਦਾਰਥ ਅਤੇ ਵਡਿਆਈਆਂ ਕਿਉਂ ਦੇ ਦਿੱਤੀਆਂ। ਤਾਂ ਤੇ ਸਤਿਗੁਰੂ ਕਹਿੰਦੇ ਲੋਕ ਪਰਲੋਕ ਦੀਆਂ ਵਡਿਆਈਆਂ ਇਕਾਗਰ ਮਨ, ਇੱਕ ਮਨ ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ੁਰ ਦਾ ਨਾਮ ਜਪ ਦੁਆਰਾ ਪ੍ਰਾਪਤ ਹੁੰਦੀਆਂ ਹਨ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਅਤੇ ਪ੍ਰਭੂ ਤੋਂ ਬਲਿਹਾਰ ਜਾਣਦੇ ਹਨ, ਕਿਉਂਕਿ ਜਿਹਦਾ ਨਾਮ ਜਪਣ ਦੇ ਨਾਲ ਲੋਕ ਪਰਲੋਕ ਦੇ ਐਸੇ ਪਦਾਰਥ, ਜਿਹਨੂੰ ਗੁਰਦੇਵ ਜੀ ਨੇ ਧਰਮ ਅਰਥ ਕਾਮ ਮੋਖ ਕਾ ਦਾਤਾ ਕਹਿਣਾ ਕੀਤਾ, ਸਤਿਗੁਰੂ ਕਹਿੰਦੇ ਇਹ ਦਾਤਾ ਜਿਸ ਨਾਮ ਜਪ ਦੁਆਰਾ ਪ੍ਰਾਪਤ ਹੁੰਦੀਆਂ, ਮੈਂ ਉਸ ਨਾਮੀ ਤੋਂ ਅਤੇ ਨਾਮ ਤੋਂ ਬਲਿਹਾਰ ਜਾਂਦਾ ਹਾਂ। ਕਿਉਂ? ਹਉ ਹਰ ਕਾ ਸਦ ਬਲਿਹਾਰਣਾ ਹੈ। ਮੈਂ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਕਿਉਂ? ਜਿਤ ਸੇਵਿਆ ਸੁਖ ਪਾਏ, ਜਿਹਦਾ ਸਿਮਰਨ ਕਰਨ ਦੇ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਆ। ਕਿਉਂਕਿ ਆਪਾਂ ਸਾਡਾ ਜਦੋਂ ਆਪਾਂ ਆਪਣੇ ਜੀਵਨ ਵੱਲ ਝਾਲ ਮਾਰਦੇ ਹਾਂ, ਹਰ ਮਨੁੱਖ ਦਾ ਅਤੇ ਸਾਡਾ ਵੀ ਸੁੱਖ ਦੀ ਪ੍ਰਾਪਤੀ ਹੀ ਮੰਤਵ ਹੈ। ਹਰ ਮਨੁੱਖ ਸੁੱਖ ਚਾਹੁੰਦਾ, ਪਰ ਸੁੱਖ ਸੰਸਾਰਕ ਪਦਾਰਥਾਂ ਵਿੱਚੋਂ ਮਿਲਦਾ ਨਹੀਂ, ਸਗੋਂ ਹੁੰਦਾ ਕੀ ਹੈ? ਜਿਹਨਾਂ ਪਦਾਰਥਾਂ ਵਿੱਚੋਂ, ਜਿਹਨਾਂ ਚੀਜ਼ਾਂ ਵਿੱਚੋਂ ਮਨੁੱਖ ਸੁੱਖ ਭਾਲਦਾ ਹੈ, ਉਹਨਾਂ ਵਿੱਚੋਂ ਦੁੱਖ ਹੀ ਮਿਲਦਾ। ਦੁੱਖੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਸੁੱਖ ਕਿਹਦੇ ਵਿੱਚੋਂ ਮਨੁੱਖ ਭਾਲਦਾ? ਜਾਂ ਧਨ ਵਿੱਚੋਂ ਸੁੱਖ ਭਾਲਦਾ, ਜਾਂ ਅੱਖਾਂ ਦੇ ਨਾਲ ਕੁਛ ਸੋਹਣਾ ਰੂਪ ਦੇਖ ਕੇ, ਜਾਂ ਸੀਨਰੀਆਂ ਦੇਖ ਕੇ ਮਨ ਨੂੰ ਸ਼ਾਂਤ ਕਰਨਾ ਚਾਹੁੰਦਾ, ਜਾਂ ਫਿਰ ਰਾਜ ਭਾਗ ਦੇ ਵਿੱਚੋਂ ਸੁੱਖ ਪ੍ਰਾਪਤ ਕਰਨਾ ਚਾਹੁੰਦਾ? ਪਰ ਸਤਿਗੁਰੂ ਨੇ ਤਿੰਨਾਂ ਇਹ ਜੋ ਸਾਧਨ ਮਨੁੱਖ ਅਪਣਾਉਂਦਾ ਹੈ, ਤਿੰਨਾਂ ਦਾ ਜ਼ਿਕਰ ਕਰਕੇ ਨਾ ਕਰ ਦਿੱਤੀ। ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਬਹੁਤ ਦੇਸ਼ ਕਮਾਏ ਦਾ ਭਾਵ ਰਾਜ ਭਾਗ ਵੀ ਬਹੁਤੇ ਦੇਸ਼ਾਂ ਦਾ ਮਿਲ ਜਾਵੇ ਤਾਂ ਵੀ ਮਨੁੱਖ ਸੁਖੀ ਨਹੀਂ ਹੋ ਸਕਦਾ, ਸਗੋਂ ਹੁੰਦਾ ਕੀ ਹੈ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹੋਰ ਦੁੱਖ ਗਲ ਵਿੱਚ ਆ ਕੇ ਪੈ ਜਾਂਦੇ ਆ। ਫਿਰ ਸੁੱਖ ਕਿਵੇਂ ਮਿਲਦਾ? ਸਰਬ ਸੁਖਾ ਹਰ ਹਰ ਗੁਣ ਗਾਏ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ, ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਹੀ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤਾਦੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਖਮਨੀ ਸਾਹਿਬ ਜੀ ਦਾ ਆਰੰਭ ਕੀਤਾ, ਸਭ ਤੋਂ ਪਹਿਲਾਂ ਸੁੱਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ, ਜੇ ਸੁੱਖ ਚਾਹੁੰਦੇ ਹੋ ਤਾਂ ਰਸਤਾ ਹੈ ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਾਰੇ ਕਲਾ ਕਲੇਸ਼ ਖਤਮ ਹੋ ਜਾਣਗੇ, ਸਦੀਵੀ ਸੁੱਖ ਸਦੀਵੀ ਸ਼ਾਂਤੀ ਤੁਹਾਨੂੰ ਮਿਲ ਜਾਵੇਗੀ। ਤਾਂ ਤੇ ਸਤਿਗੁਰੂ ਕਹਿੰਦੇ ਮੈਂ ਆਪਣੇ ਪ੍ਰਭੂ ਤੋਂ ਬਲਿਹਾਰ ਜਾਂਦਾ ਹਾਂ, ਜਿਹਦਾ ਨਾਮ ਜਪਣ ਦੇ ਨਾਲ ਸਦੀਵੀ ਸੁੱਖ ਮਿਲਦਾ, ਨਾਨਕ ਗੁਰਮੁਖ ਮਿਲ ਰਿਹਾ ਹੋਮੈ ਸ਼ਬਦ ਜਲਾਏ। ਦੂਜਾ ਕੀ ਮਿਲਦਾ? ਜਿੱਥੇ ਸੁੱਖ ਮਿਲਦਾ ਉੱਥੇ ਸਤਿਗੁਰੂ ਕਹਿੰਦੇ ਹੋਂ ਹੰਗਤਾ ਹਿਰਦੇ ਵਿੱਚੋਂ ਜਗਿਆਸੀ ਦਿਓ ਖਤਮ ਹੋ ਜਾਂਦੀ ਹੈ, ਕਿਉਂਕਿ ਨਾਮ ਹੀ ਜਿਹੜਾ ਹੋਂ ਹੰਗਤਾ ਨੂੰ ਖਤਮ ਕਰਦਾ, ਕਿਉਂਕਿ ਦੋਨਾਂ ਦਾ ਆਪਸੀ ਵਿਰੋਧ ਹੈ। ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਕਠਾਏ। ਜਦੋਂ ਹਿਰਦੇ ਵਿੱਚ ਨਾਮ ਆ ਕੇ ਵਸ ਜਾਂਦਾ, ਟਿਕ ਜਾਂਦਾ, ਹੋਂ ਹੰਗਤਾ ਖਤਮ ਹੋ ਜਾਂਦੀ ਹੈ, ਸੜ ਜਾਂਦੀ ਹੈ, ਜਲ ਜਾਂਦੀ ਹੈ, ਇਹਦਾ ਅਭਾਵ ਹੋ ਜਾਂਦਾ। ਜਦੋਂ ਹੋਂ ਹੰਗਤਾ ਖਤਮ ਹੋ ਜਾਂਦੀ ਹੈ, ਨਾਨਕ ਗੁਰਮੁਖ ਮਿਲ ਰਿਹਾ। ਉਹ ਗੁਰਮੁਖ, ਉਹ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਂਦਾ, ਪ੍ਰਭੂ ਦੇ ਨਾਲ ਉਹਦੀ ਭੇਤਤਾ ਹੋ ਜਾਂਦੀ ਹੈ। ਇਹ ਕਾਹਦੀਆਂ ਬਖਸ਼ਾਂ ਹਨ? ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ ਦੀਆਂ। ਤਾਂ ਤੇ ਦੂਸਰੇ ਸਲੋਕ ਵਿੱਚ ਸਤਿਗੁਰੂ ਹੁਕਮ ਕਰਦੇ ਆ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਆਪ ਹੀ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਗੁਰਮੁਖ ਪਿਆਰਿਆਂ ਨੂੰ ਸੰਗਤ ਕਰਨ ਦੀ, ਕੀਰਤਨ ਕਰਨ ਦੀ, ਨਾਮ ਜਪਣ ਦੀ ਸੇਵਾ ਵਿੱਚ ਲਾ ਦਿੰਦਾ। ਇਹ ਆਪਾਂ ਮਤ ਖਿਆਲ ਕਰਨਾ, ਆਪਾਂ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਜਾਂ ਆਪਣੀ ਚਤੁਰਾਈ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਨੇ ਗੁਰੂ ਦੀ ਮਹਾਨ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਤਦ ਅਸੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਔਰ ਆਪਣੇ ਜ਼ੋਰ ਦੇ ਨਾਲ ਕੋਈ ਮਨੁੱਖ ਸੰਗਤ ਵਿੱਚ ਆ ਹੀ ਨਹੀਂ ਸਕਦਾ। ਔਰ ਜਦੋਂ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਭੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਗੁਰਸਿੱਖਾਂ ਦੀ ਸੰਗਤ ਮਿਲਦੀ ਹੈ, ਔਰ ਗੁਰਸਿੱਖਾਂ ਦੀ ਸੰਗਤ ਵਿੱਚੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਜਿਹੜਾ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੰਦਾ, ਤਾਂ ਤੇ ਇਹ ਰਸਤਾ ਹੈ। ਤਾਂ ਤੇ ਸਤਿਗੁਰੂ ਕਹਿੰਦੇ ਇੱਕਨਾਂ ਨੂੰ ਨਾਮ ਜਪਣ ਦੀ ਸੇਵਾ ਵਿੱਚ ਲਾਉਣਾ ਕੀਤਾ, ਇੱਕਨਾਂ ਉੱਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਾਂ ਕਰਕੇ ਉਹਨਾਂ ਦੀ ਘਾਲ ਕਮਾਈ ਨੂੰ ਆਪਣੇ ਦਰ ਵਿੱਚ ਪ੍ਰਵਾਨ ਕਰਕੇ ਅਤੇ ਉਹਨਾਂ ਨੂੰ ਆਪਣੇ ਸਰੂਪ ਵਿੱਚ ਭੇਤਤਾ ਬਖਸ਼ਿਸ਼ ਕਰ ਦਿੱਤੀ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਜਿਹਦੇ ਪ੍ਰਥਾਏ ਰੋਜ਼ ਆਪਾਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਉ ਕਿਹਾ ਕਾਲਾ ਜੀਓ। ਪਰ ਆਪਾਂ ਕੇਵਲ ਪੜ੍ਹ ਹੀ ਛੱਡਦੇ ਹਾਂ। ਜੇ ਕਿਤੇ ਇੱਕ ਸਧਾਰਨ ਮਾਂ ਬਾਪ ਜਿਵੇਂ ਬੱਚਾ ਉਹਨਾਂ ਦੇ ਪਾਸੋਂ ਮੰਗ ਮੰਗਦਾ, ਉਹਨਾਂ ਉੱਤੇ ਭਰੋਸਾ ਰੱਖਦਾ, ਉਹਨਾਂ ਦਾ ਯਕੀਨ ਹੈ, ਉਹਨਾਂ ਦਾ ਆਖਾ ਮੰਨਦਾ, ਜੇ ਕਿਤੇ ਸੰਸਾਰਕ ਮਾਤਾ ਪਿਤਾ ਦੇ ਸਮਾਨ ਵੀ ਆਪਾਂ ਪ੍ਰਭੂ 'ਤੇ ਭਰੋਸਾ ਕਰ ਲਈਏ, ਫਿਰ ਬੇੜਾ ਪਾਰ ਹੋ ਜਾਂਦਾ। ਕੇਵਲ ਆਪਾਂ ਪੜ੍ਹ ਲੈਂਦੇ ਹਾਂ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਪਰ ਟੇਕ ਕਿਤੇ ਹੋਰ ਹੁੰਦੀ ਹੈ। ਤਾਂ ਤੇ ਸਤਿਗੁਰੂ ਕਹਿੰਦੇ ਹੈ ਅਸਲੀਅਤ ਵਿੱਚ ਉਹ ਸਾਰਿਆਂ ਦਾ ਮਾਤਾ ਪਿਤਾ, ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਨਾਨਕ ਨਾਮ ਧਿਆਇਨ ਤੇ ਨਿਜ ਕਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਜੋ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ, ਸਤਿਗੁਰੂ ਕਹਿੰਦੇ ਉਹਨਾਂ ਦਾ ਨਿਜ ਸਰੂਪ ਦੇ ਵਿੱਚ ਵਾਸਾ ਹੋ ਜਾਂਦਾ ਹੈ ਔਰ ਉਹਨਾਂ ਦੀ ਸੋਭਾ ਜਿਹੜੀ ਆ ਜੁਗਾ ਜੁਗਾਂਤਰਾ ਤੱਕ ਹੁੰਦੀ ਰਹਿੰਦੀ ਹੈ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਵੀ ਫਰਮਾਨ ਕੀਤਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕਿਹਨਾਂ ਦੀ ਸੋਭਾ? ਔਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਈ ਨਾ ਮੇਟਣ ਹਾਰਾ ਨਾਨਕ ਤਿਨਕਾ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰਧਾਰਾ। ਜਿਨ੍ਹਾਂ ਨੇ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਰਦਾ ਭਾਵ ਹੈ ਹਿਰਦਾ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਆਪਾਂ ਦੇਖਦੇ ਹਾਂ ਜਾਬਾ ਕਬੀਰ ਜੀ ਹੋਏ ਆ, ਬਾਬਾ ਨਾਮਦੇਵ ਜੀ ਹੋਏ ਆ, ਬਾਬਾ ਰਵਿਦਾਸ ਜੀ ਹੋਏ ਆ, ਉਹਨਾਂ ਦੀ ਸੋਭਾ ਆਪਾਂ ਕਿਸੇ ਧਨ ਕਰਕੇ ਨਹੀਂ ਕਰਦੇ, ਉਹਨਾਂ ਦੀ ਕਿਸੇ ਦਾਨ ਕਰਨ ਦੇ ਨਾਲ ਉਹਨਾਂ ਦੀ ਸੋਭਾ ਸੰਸਾਰ ਵਿੱਚ ਕਾਇਮ ਨਹੀਂ ਹੋਈ। ਉਹਨਾਂ ਨੇ ਕੋਈ ਹੋਰ ਪਰਉਪਕਾਰ ਦੇ ਕੰਮ ਨਹੀਂ ਕੀਤੇ ਜਿਨ੍ਹਾਂ ਦੁਆਰਾ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਵਿੱਚ ਉਸ ਸਿਧਾਂਤ ਨੂੰ ਨਿਰੂਪਣ ਕੀਤਾ। ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਦਿ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢੁਬੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਸਾਰੀ ਬਰਕਤ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੈ, ਜੇ ਸਦਕਾ ਸਾਰਾ ਸੰਸਾਰ ਅੱਜ ਉਹਨਾਂ ਨੂੰ ਨਮਸਕਾਰਾਂ ਕਰਦਾ, ਉਹਨਾਂ ਦੇ ਵਚਨਾਂ ਤੋਂ ਸੇਧ ਲੈਂਦਾ ਔਰ ਉਹਨਾਂ ਨੂੰ ਧੰਨ ਬਾਬਾ ਕਬੀਰ, ਧੰਨ ਬਾਬਾ ਨਾਮਦੇਵ ਜੀ ਕਹਿ ਕੇ ਪੁਕਾਰਦਾ, ਉਹਨਾਂ ਦੀ ਸੋਭਾ ਕਰਦਾ। ਤਾਂ ਤੇ ਪੌੜੀ ਵਿੱਚ ਸਤਿਗੁਰੂ ਕਹਿੰਦੇ ਆ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਮਾਲਕ, ਤੂੰ ਸਾਰੇ ਕਾਰਨਾਂ ਦੀ ਕਰਨ ਨੂੰ ਸਮਰੱਥਾ ਰੱਖਦਾ ਹੈ ਔਰ ਤੇਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ। ਜਿਹੜਾ ਇਸ ਪ੍ਰਕਾਰ ਦੀ ਬਿਰਤੀ ਬਣਾ ਲੈਂਦਾ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦਾ ਬਿਰਧ ਹੈ, ਫਿਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਪਰ ਆਪਾਂ ਇੱਕ ਦੇ ਟੇਕ ਦੇ ਧਾਰਨੀ ਬਣਦੇ ਹੀ ਨਹੀਂ। ਤਾਂ ਤੇ ਸਤਿਗੁਰੂ ਕਹਿੰਦੇ, ਤੁਧ ਆਪੇ ਸਿਸ਼ ਸਿਰ ਜੀ ਆਇਆ, ਆਪੇ ਪੁੰਨ ਗੋਈ। ਉਹ ਪ੍ਰਭੂ ਦੇ ਵਿੱਚ ਕਿਹੋ ਜਿਹੀ ਸੱਤਿਆ ਆ, ਉਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਗੋਈ ਦਾ ਭਾਵ ਆਪ ਹੀ ਨਾਸ਼ ਕਰਦਾ। ਤਦ ਹੀ ਸਤਿਗੁਰਾਂ ਨੇ ਔਰ ਕਵਿਓ ਬਾਤ ਬੇਨਤੀ ਚੌਪਈ ਵਿੱਚ ਫਰਮਾਨ ਕੀਤਾ, ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਉਹ ਪ੍ਰਭੂ ਦੇ ਵਿੱਚ ਕਿੰਨੀ ਵੱਡੀ ਸਤਿਆ, ਉਹ ਤਾਂ ਹਰਨ ਭਰਨ ਜਾ ਕਾ ਨੇਤਰ ਫੋਰ, ਇੱਕ ਅੱਖ ਦੇ ਫੋਰ ਵਿੱਚ ਲੱਖਾਂ ਸ੍ਰਿਸ਼ਟੀਆਂ ਸਾਜ ਸਕਦਾ, ਲੱਖਾਂ ਦੀ ਲੈਤਾ ਕਰ ਸਕਦਾ, ਆਪ ਹੀ ਸਾਰਾ ਕੁਛ ਕਰਨ ਵਾਲਾ। ਤਾਂ ਤੇ ਸਤਿਗੁਰੂ ਕਹਿੰਦੇ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਇੱਥੇ ਸ਼ਬਦ ਦਾ ਭਾਵ ਹੈ ਹੁਕਮ, ਸਾਰੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੀ ਵਰਤਦਾ ਹੈ ਔਰ ਜੋ ਹੁਕਮ ਕਰਦਾ ਉਹ ਕੁਛ ਹੀ ਹੁੰਦਾ। ਜਿਵੇਂ ਜਪਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੁਛ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ। ਪਰ ਜੇ ਕਿਸੇ ਨੂੰ ਸੋਝੀ ਆ ਜਾਵੇ, ਫਿਰ ਹੋਂ ਹੰਕਤਾ ਖਤਮ ਹੋ ਜਾਂਦੀ ਹੈ। ਜੋ ਕਰਤਾਪਨ ਆਪਣੇ ਆਪ ਨੂੰ ਮਨੁੱਖ ਨੇ ਬਣਾਇਆ ਹੋਇਆ, ਉਹ ਕਰਤਾ ਭਾਵ ਖਤਮ ਹੋ ਜਾਂਦਾ, ਫਿਰ ਕਰਤਾ ਕੌਣ ਬਣ ਜਾਂਦਾ? ਮਨੁੱਖ ਪੁਕਾਰ ਕੇ ਕਹਿ ਦਿੰਦਾ, ਮਾਲਕ ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਇਹ ਮਾਲਕ ਤੂੰ ਹੀ ਸਾਰਾ ਕਰਤਾ, ਸਭ ਕੁਛ ਤੇਰਾ ਕੀਤਾ ਹੀ ਹੁੰਦਾ। ਤਾਂ ਤੇ ਸਤਿਗੁਰੂ ਕਹਿੰਦੇ, ਇਸ ਸੰਸਾਰ ਦੇ ਵਿੱਚ ਭਾਵੇਂ ਪ੍ਰਭੂ ਦੀ ਖੇਡ ਚੱਲ ਰਹੀ ਹੈ, ਪਰ ਵਡਿਆਈ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਉਹ ਗੁਰਮੁਖਾਂ ਨੂੰ ਵਡਿਆਈ ਦਿੰਦਾ, ਜਿਹੜੇ ਗੁਰਮੁਖ ਆਉਣ ਹੈ, ਗੁਰੂ ਦੀ ਮੱਤ ਅਨੁਸਾਰ ਚੱਲਦੇ ਆ, ਜਿਹੜੇ ਗੁਰੂ ਨੂੰ ਅੱਗੇ ਰੱਖ ਕਰਕੇ ਗੁਰੂ ਦੇ ਪਿੱਛੇ ਆਪ ਚੱਲਦੇ ਆ, ਵਡਿਆਈਆਂ ਉਹਨਾਂ ਨੂੰ ਲੋਕ ਪ੍ਰਲੋਕ ਦੀਆਂ ਮਿਲਦੀਆਂ ਹਨ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਅਖੀਰਲੀ ਪੰਕਤੀ ਵਿੱਚ ਸਤਿਗੁਰਾਂ ਨੇ ਹੁਕਮ ਕੀਤਾ, ਗੁਰਮੁਖ ਨਾਨਕ ਅਰਾਧਿਆ। ਜਿਨ੍ਹਾਂ ਨੇ ਗੁਰਮੁਖ ਬਣ ਕੇ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕੀਤੀ ਆ, ਔਰ ਕੀ ਕਹਿੰਦੇ ਆ, ਸਭ ਆਖੋ ਧੰਨ 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 ਗੁਰ ਸੋਈ ਸੁਧ। ਉਹ ਪਰਮੇਸ਼ੁਰ ਧੰਨ ਹੈ ਔਰ ਗੁਰੂ ਵੀ ਧੰਨਤਾ ਦੇ ਯੋਗ ਹੈ, ਜਿਹਦੀ ਕਿਰਪਾ ਦੇ ਨਾਲ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਦਾ ਰਸਤਾ ਪ੍ਰਾਪਤ ਹੋਇਆ। ਕਿਉਂਕਿ ਗੁਰੂ ਜਿਹੜਾ ਹੈ, ਇਹੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਦਾ ਵਸੀਲਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਬਾ ਸੀਟ। ਇਸ ਕਰਕੇ ਗੁਰੂ ਧੰਨਤਾ ਦੇ ਯੋਗ ਹੈ, ਗੁਰੂ ਧੰਨਤਾ ਦੇ ਯੋਗ ਹੈ, ਜਿਹਦੀ ਵਿਚੋਲਗਿਰੀ ਦੇ ਨਾਲ, ਜਿਹਦੀ ਬਖਸ਼ਿਸ਼ ਦੇ ਨਾਲ, ਜਿਹਦੀ ਅਗਵਾਈ ਦੇ ਨਾਲ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵ ਆਤਮਾ ਜੁੜ ਜਾਂਦੀ ਹੈ, ਮਿਲ ਜਾਂਦੀ ਹੈ। ਕਿਉਂਕਿ ਸਾਡਾ ਮਿਲਣਾ ਹੀ ਉਸ ਪਰਮੇਸ਼ੁਰ ਦੇ ਨਾਲ ਮੰਤਵ ਹੈ। ਗੋਬਿੰਦ ਮਿਲਣ ਕਿ ਇਹ ਤੇਰੀ ਵਰਿਆ, ਟੁੱਟਣਾ ਹੀ ਮੌਤ ਹੈ। ਜਿਹਨੂੰ ਗੁਰਦੇਵ ਜੀ ਨੇ ਮਰਨੰ ਵਿਸਰਣੰ ਗੋਪਾਲੈ ਜੀਵਨੰ ਨਾਮ ਧਿਆਵਣੈ ਲਿਖਣਾ ਕੀਤਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਤਾਂ ਤੇ ਸਤਿਗੁਰੂ ਰਹਿਮਤ ਕਰਨ, ਜੋ ਸਤਿਗੁਰਾਂ ਨੇ ਮਾਰਗ ਦਰਸਾਇਆ ਔਰ ਉਸ ਮਾਰਗ ਉੱਤੇ ਚੱਲਣ ਵਾਸਤੇ ਸਤਿਗੁਰੂ ਜੀ ਆਪ ਹੀ ਰਹਿਮਤ ਕਰਕੇ ਸਾਡੇ ਮਨ ਵਿੱਚ ਪ੍ਰੇਰਨਾ ਦੇਣ, ਤਾਂ ਜੋ ਇਸ ਮਾਰਗ ਉੱਤੇ ਚੱਲ ਕਰਕੇ ਅਸੀਂ ਵੀ ਆਪਣੇ ਮਨੁੱਖਾ ਜਨਮ ਵਿੱਚ ਉਸ ਮਾਲਕ ਦੇ ਨਾਲ, ਜੇ ਤੁਸੀਂ ਆਪਾਂ ਅੰਸ਼ ਹਾਂ, ਜੋ ਸਾਡਾ ਆਦਿ ਹੈ, ਜੋ ਸਾਡਾ ਮੁੰਡ ਹੈ, ਜਿਹਦੇ ਨਾਲ ਮਿਲਣਾ ਸਾਡੇ ਜੀਵਨ ਦੀ ਮੰਜ਼ਿਲ ਹੈ, ਉਸ ਨੂੰ ਪ੍ਰਾਪਤ ਕਰ ਲਈਏ, ਤਾਂ ਜੋ ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਸਤਿਗੁਰਾਂ ਨੇ ਕੀ ਹੁਕਮ ਕੀਤਾ ਹੈ ਜੀ? ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਅਰਾਧਿਆ, ਸਭ ਆਖੋ ਧਨ 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 ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।